ਤੁਸੀਂ ਹੋ SBS ਪੰਜਾਬੀ ਦੇ ਨਾਲ। ਵਿਕਟੋਰੀਆ ਦੇ ਹੋਰਨਾਂ ਇਲਾਕਿਆਂ ਵਿੱਚ ਵੀ ਲੌਕਡਾਊਨ ਦੇ ਨਿਰਦੇਸ਼ ਦਿੱਤੇ ਜਾ ਸਕਦੇ ਹਨ। ਇੰਡੀਜਨਸ ਆਗੂਆਂ ਨੇ ਕਲੋਜ਼ਿੰਗ ਦ ਗੈਪ ਟੀਚਿਆਂ ਦੇ ਵਿਸਤਾਰ ਦਾ ਕੀਤਾ ਸਵਾਗਤ ਅਤੇ ਫੁੱਟਬਾਲ ਵਿੱਚ ਆਸਟ੍ਰੇਲੀਆ ਕਰ ਰਿਹਾ ਹੈ 2030 ਵਰਲਡ ਕੱਪ ਦੀ ਦਾਅਵੇਦਾਰੀ ਬਾਰੇ ਵਿਚਾਰ। SBS ਨਿਊਜ਼ ਰੂਮ ਤੋਂ ਮੈਂ ਹਾਂ ਮਨਪ੍ਰੀਤ, ਹੁਣ ਖਬਰਾਂ ਵਿਸਤਾਰ ਨਾਲ। ਅੱਜ 17ਵੇਂ ਦਿਨ ਵਾਸਤੇ ਲਗਾਤਾਰ ਵਿਕਟੋਰੀਆ ਵਿੱਚ ਵੱਡੀ ਗਿਣਤੀ ਵਿੱਚ ਕੋਰੋਨਾ ਵਾਇਰਸ ਦੇ ਕੇਸ ਪਾਏ ਗਏ ਹਨ। ਇਸ ਦੇ ਚਲਦਿਆਂ ਸੂਬੇ ਦੇ ਪ੍ਰੈਮੀਅਰ ਡੈਨੀਅਲ ਐਂਡਰੂਜ਼ ਨੇ ਕਿਹਾ ਕਿ ਲੋੜ ਪੈਣ 'ਤੇ ਹੋਰਨਾਂ ਇਲਾਕਿਆਂ ਵਿੱਚ ਵੀ ਲੌਕਡਾਊਨ ਦੀ ਸਖ਼ਤੀਆਂ ਕਰਨੀਆਂ ਪੈ ਸਕਦੀਆਂ ਹਨ। ਵਿਕਟੋਰੀਆ ਵਿੱਚ ਹੁਣ 363 COVID-19 ਦੇ ਕੇਸ ਇਹੋ ਜਿਹੇ ਹਨ ਜਿਨ੍ਹਾਂ ਦੇ ਮੁੱਢ ਬਾਰੇ ਕੋਈ ਖ਼ਬਰ ਨਹੀਂ ਹੈ ਅਤੇ ਬੀਤੇ ਇੱਕੋ ਹਫ਼ਤੇ ਦੌਰਾਨ 118 ਕੇਸ ਸਾਹਮਣੇ ਆਏ ਹਨ ਜਿਨ੍ਹਾਂ ਦੇ ਸਰੋਤ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਹੈ। ਮਿਸਟਰ ਐਂਡਰੂਜ਼ ਅਨੁਸਾਰ ਉਹ ਵੀਕਐਂਡ ਦੌਰਾਨ ਵਿਚਾਰ ਕਰਨਗੇ ਕਿ ਉਨ੍ਹਾਂ ਦਾ ਅਗਲਾ ਕਦਮ ਕੀ ਹੋਣਾ ਚਾਹੀਦਾ ਹੈ।
What the status of other postcodes are, and then we'll have further announcements to make, if indeed we need to, based on what that data tells us. The clarity of that formula is very, very important. Now, I can't for a moment guarantee that that formula wouldn't at some point in the future change. I've tried to be as upfront as I can in saying I certainly cannot rule out other suburbs being shut down.
ਵਿਕਟੋਰੀਆ ਦੇ ਉਨ੍ਹਾਂ ਰਿਹਾਇਸ਼ੀ ਇਲਾਕਿਆਂ ਦੇ ਵਸਨੀਕ ਜਿੱਥੇ ਇਸ ਸਪਤਾਹ ਦੀ ਸ਼ੁਰੂਆਤ ਵਿੱਚ ਲੌਕਡਾਊਨ ਲਗਾਇਆ ਗਿਆ ਸੀ, ਨਵੀਂ ਹਦਾਇਤਾਂ ਅਨੁਸਾਰ ਕੇਵਲ ਕੰਮਕਾਜ ਜਾਂ ਸਕੂਲ ਆਉਣ ਜਾਣ ਲਈ, ਕਿਸੇ ਦੀ ਸਾਂਭ ਸੰਭਾਲ ਲਈ, ਕਸਰਤ ਲਈ ਜਾਂ ਫਿਰ ਲੋੜੀਂਦੀ ਵਸਤਾਂ ਦੀ ਖਰੀਦਦਾਰੀ ਲਈ ਘਰੋਂ ਨਿਕਲ ਰਹੇ ਹਨ। ਇਰਾਕ ਤੋਂ ਵਿਕਟੋਰੀਆ ਦੇ ਕ੍ਰੇਗੀਬਰਨ ਇਲਾਕੇ ਵਿੱਚ ਆ ਕੇ ਵਸੀ ਬੁਸ਼ਰਾ ਅਲ ਦੈਲਮੀ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ ਉਹਨਾਂ ਨੂੰ ਇਰਾਕ ਦੇ ਜੰਗੀ ਹਾਲਾਤਾਂ ਦੀ ਯਾਦ ਦਵਾ ਰਹੇ ਹਨ।
Yeah, but you feel yourself isolated. We felt how the prisoners feel. We felt the situation in places like our Arab countries where there is wars and things like this, isolated from the world.
ਕੁਈਨਜ਼ਲੈਂਡ ਪੁਲਿਸ ਨੇ ਇਸ ਖ਼ਬਰ ਬਾਰੇ ਚਿੰਤਾ ਪ੍ਰਗਟਾਈ ਹੈ ਕਿ ਵਿਕਟੋਰੀਆ ਤੋਂ ਕਈ ਲੋਕ ਟਰੱਕਾਂ ਵਿੱਚ ਛੁਪ ਕੇ ਉਹਨਾਂ ਦੇ ਸੂਬੇ ਵਿੱਚ ਪ੍ਰਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਦਰਅਸਲ ਅੱਜ ਤੋਂ ਲਾਗੂ ਕਾਨੂੰਨਾਂ ਅਨੁਸਾਰ ਵਿਕਟੋਰੀਆ ਤੋਂ ਕੁਈਨਜ਼ਲੈਂਡ ਆਉਣ ਵਾਲੇ ਸਾਰੇ ਸ਼ਹਿਰੀਆਂ ਨੂੰ 14 ਦਿਨਾਂ ਲਈ ਆਪਣੇ ਹੀ ਖਰਚੇ 'ਤੇ ਕਿਸੇ ਹੋਟਲ ਵਿੱਚ ਸਵੈ ਇਕੱਲਤਾ ਦਾ ਸਮਾਂ ਕੱਟਣਾ ਪਵੇਗਾ। ਸੂਬੇ ਦੇ ਡੈਪਟੀ ਪੁਲਿਸ ਕਮਿਸ਼ਨਰ ਸਟੀਵ ਗੋਲਸ਼ੇਵਸਕੀ ਅਨੁਸਾਰ ਉਹ ਸੂਬਾਈ ਸਰਹੱਦ ਉੱਤੇ ਨਿਗਰਾਨੀ ਵਧਾ ਰਹੇ ਹਨ।
We are going to introduce a random auditing or random interceptions of all vehicles crossing the border from now on. So previously if we've seen other, you know, heavy freight, that type of thing get way through, they will still be able to do that, but we will be randomly intercepting them to make sure that there are people, not people in that, getting through there that shouldn't.
ਉੱਥੇ ਸਿਡਨੀ ਦੇ ਬੈਲਮੇਨ ਇਲਾਕੇ ਦੇ ਵਸਨੀਕਾਂ ਨੂੰ ਸਿਹਤ ਪੱਖੋਂ ਚੇਤੰਨ ਰਹਿਣ ਨੂੰ ਕਿਹਾ ਗਿਆ ਹੈ ਕਿਉਂਕਿ ਉਹਨਾਂ ਦੇ ਸਬਰਬ ਵਿੱਚ ਪੈਂਦੇ ਵੂਲਵਰਥਸ ਦੇ ਕਾਮੇ ਨੂੰ ਕੋਰੋਨਾ ਵਾਇਰਸ ਸੀ। ਦਰਅਸਲ ਇਹ ਆਦਮੀ 11 ਜੂਨ ਨੂੰ ਬੰਗਲਾਦੇਸ਼ ਤੋਂ ਮੈਲਬਰਨ ਆਇਆ ਸੀ ਅਤੇ ਕੁਆਰੰਟੀਨ ਵਿੱਚ 4 ਦਿਨ ਰਹਿਣ ਉਪਰੰਤ ਉਹ ਕੋਵਿਡ ਪੋਜ਼ਿਟਿਵ ਪਾਇਆ ਗਿਆ ਸੀ। ਇਸ ਦੇ ਬਾਵਜੂਦ ਉਹ 26 ਜੂਨ ਨੂੰ ਮੈਲਬਰਨ ਤੋਂ ਸਿਡਨੀ ਹਵਾਈ ਜਹਾਜ਼ ਰਾਹੀਂ ਆਇਆ ਅਤੇ 27 ਜੂਨ ਨੂੰ ਬੈਲਮੇਨ ਵਿਖੇ ਸੁਪਰਮਾਰਕਿਟ ਵਿੱਚ ਕੰਮਕਾਜ ਕਰਨ ਵੀ ਗਿਆ। ਨਿਊ ਸਾਊਥ ਵੇਲਜ਼ ਦੇ ਚੀਫ ਹੈਲਥ ਆਫਿਸਰ ਡਾਕਟਰ ਕੈਰੀ ਚੈਂਟ ਦਾ ਕਹਿਣਾ ਹੈ ਕਿ ਉਹ ਪੂਰਾ ਅਹਿਤਿਆਤ ਵਰਤ ਰਹੇ ਹਨ।
And we are still treating him as potentially infectious whilst at work. I have described the fact that it's likely to have a very low level of infectiousness because we know for people that are not hospitalized, they are most infectious around the time of onset of their first symptoms. And so given it had been a period of time and given some of the diagnostic tests showed lower levels of virus, we think he was had a lower level of infectiousness.
ਆਸਟ੍ਰੇਲੀਆ ਦੇ ਮੂਲ ਵਸਨੀਕਾਂ ਦੇ ਆਗੂਆਂ ਨੇ ਅੱਜ ਦੇ ਕਲੋਜ਼ਿੰਗ ਦ ਗੈਪ ਟੀਚਿਆਂ 'ਤੇ ਹੋਏ ਪੁਨਰ ਵਿਚਾਰ ਨੂੰ ਇਤਿਹਾਸਕ ਦੱਸਿਆ ਹੈ। ਇਸ ਦੇ ਅੰਤਰਗਤ ਪਹਿਲਾਂ ਤੋਂ ਚੱਲਦੇ ਆ ਰਹੇ 7 ਕਲੋਜ਼ਿੰਗ ਦਾ ਗੈਪ ਟਾਰਗੇਟਸ ਦਾ ਦਾਇਰਾ ਵਧਾ ਕੇ 16 ਟੀਚਿਆਂ ਨੂੰ ਪ੍ਰਵਾਨਗੀ ਮਿਲੀ ਹੈ ਤਾਂ ਕਿ ਸਿੱਖਿਆ, ਰੁਜ਼ਗਾਰ, ਸਿਹਤ, ਸੁਰੱਖਿਆ, ਨਿਆਂ, ਰਿਹਾਇਸ਼, ਜ਼ਮੀਨ ਅਤੇ ਪਾਣੀਆਂ ਦੀ ਸਾਂਭ ਸੰਭਾਲ ਅਤੇ ਐਬੋਰੀਜਨਲ ਭਾਸ਼ਾਵਾਂ ਨੂੰ ਵਿਕਸਿਤ ਕਰਨ ਲਈ ਵਚਨਬੱਧਤਾ ਪ੍ਰਗਟਾਈ ਗਈ ਹੈ। ਪੰਜਾਬ ਇੰਡੀਜਨਸ ਸਮੂਹਾਂ ਦੀ ਪ੍ਰਤੀਨਿਧਤਾ ਕਰਦੀ ਪੈਟ ਟਰਨਰ ਨੇ ਇਸ ਦਾ ਭਰਵਾਂ ਸਵਾਗਤ ਕਰਦਿਆਂ ਕਿਹਾ,
ਇਟ ਵਾਸ ਆਲਵੇਸ ਗੋਇੰਗ ਟੂ ਬੀ ਟਫ, ਦਿਸ ਇਜ਼ ਦ ਫਸਟ ਟਾਈਮ ਏ ਨੈਸ਼ਨਲ ਅਗਰੀਮੈਂਟ ਡਿਜ਼ਾਈਨਡ ਟੂ ਇੰਪਰੂਵ ਆਊਟਕਮਸ ਫਾਰ ਐਬੋਰੀਜਨਲ ਐਂਡ ਟੋਰਸ ਸਟ੍ਰੇਟ ਆਈਲੈਂਡਰ ਪੀਪਲ has been developed and negotiated with Aboriginal and Torres Strait Islander people. They represent an opportunity to make a real difference to the lives of our people, our families and our communities.
ਇਸ ਦੌਰਾਨ ਸਾਊਥ ਆਸਟ੍ਰੇਲੀਆ ਦੀ ਸਰਕਾਰ ਨੇ ਪੁਲਿਸ ਹਿਰਾਸਤ ਵਿੱਚ ਐਬੋਰੀਜਨਲ ਲੋਕਾਂ ਦੀ ਮੌਤਾਂ ਉੱਤੇ ਠੱਲ ਪਾਉਣ ਲਈ ਅੱਜ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਹੁਣ ਤੋਂ ਸੂਬੇ ਵਿੱਚ ਜਦ ਪੁਲਿਸ ਕਿਸੇ ਆਦਿਵਾਸੀ ਭਾਈਚਾਰੇ ਦੇ ਸ਼ਖਸ ਨੂੰ ਗ੍ਰਿਫਤਾਰ ਕਰੇਗੀ ਤਾਂ ਉਹਨਾਂ ਨੂੰ ਐਬੋਰੀਜਨਲ ਲੀਗਲ ਸਰਵਿਸ ਨੂੰ ਇਸ ਬਾਰੇ ਇਤਲਾਹ ਕਰਨੀ ਪਵੇਗੀ। ਸੂਬੇ ਵਿੱਚ ਇੰਡੀਜਨਸ ਲੋਕਾਂ ਦੇ ਹੱਕਾਂ ਦੀ ਪੈਰਵੀ ਕਰਨ ਵਾਲੀ ਸ਼ੈਰਲ ਐਕਸਲ ਬੀ ਅਨੁਸਾਰ ਇਸ ਦੇ ਸਦਕੇ ਕਈ ਜਾਨਾਂ ਬਚ ਸਕਦੀਆਂ ਹਨ।
And our mob in custody will be told that we'll still be notified regardless, which I think is a really good outcome. And it means that our mob will know that ALRM will be contacted in SA once they are detained by police. And also, you know, it helps them feel, I think, a great deal of comfort that ALRM will know that they are in custody.
ਗੌਰਤਲਬ ਹੈ ਕਿ ਇਸ ਕਿਸਮ ਦੀ ਸੇਵਾ ਅੱਜ ਤੋਂ 20 ਸਾਲ ਪਹਿਲਾਂ ਸਭ ਤੋਂ ਪਹਿਲਾਂ ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਆਰੰਭੀ ਸੀ ਅਤੇ ਹੁਣ ਕੁਈਨਜ਼ਲੈਂਡ ਤੇ ਟੈਸਮੇਨੀਆ ਇਕੱਲੇ ਸੂਬੇ ਬਚੇ ਹਨ ਜਿੱਥੇ ਇਹ ਸੇਵਾ ਲਾਜ਼ਮੀ ਨਹੀਂ ਕੀਤੀ ਗਈ ਹੈ। ਅਤੇ ਕੱਲ੍ਹ ਸਨੀਚਰਵਾਰ ਨੂੰ ਨਿਊ ਸਾਊਥ ਵੇਲਜ਼ ਦੇ ਈਡਨ ਮੁਨੇਰੋ ਹਲਕੇ ਵਿੱਚ ਜ਼ਿਮਨੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਫੈਡਰਲ ਲੇਬਰ ਪਾਰਟੀ ਦੇ ਆਗੂ ਐਂਥਨੀ ਐਲਬਨੀਸੀ ਨੇ ਸਿਡਨੀ ਦੇ ਇੱਕ ਵਸਨੀਕ ਦੀ ਨਿੰਦਿਆ ਕੀਤੀ ਜਿਸ ਨੇ ਈਡਨ ਮੁਨੇਰੋ ਵਿਖੇ ਲੇਬਰ ਪਾਰਟੀ ਉਮੀਦਵਾਰ ਕਰਸਟੀ ਮੈਕਬੇਨ ਖਿਲਾਫ਼ ਮਤਦਾਤਾਵਾਂ ਨੂੰ ਝੂਠੀ ਈਮੇਲਸ ਭੇਜੀਆਂ। ਈਮੇਲਾਂ ਦੇ ਜ਼ਰੀਏ ਅਫਵਾਹ ਫੈਲਾਈ ਗਈ ਸੀ ਕਿ ਕੋਵਿਡ-19 ਕਾਰਨ ਲੇਬਰ ਉਮੀਦਵਾਰ ਚੋਣ ਨਹੀਂ ਲੜ ਸਕਦੀ। ਹੁਣ 32 ਸਾਲ ਦੇ ਇੱਕ ਬਲੈਕ ਟਾਊਨ ਨਿਵਾਸੀ ਉੱਤੇ ਪੁਲਿਸ ਨੇ ਦੋਸ਼ ਆਇਦ ਕੀਤੇ ਹਨ ਅਤੇ 2 ਸਤੰਬਰ ਨੂੰ ਉਸਦੀ ਅਦਾਲਤੀ ਸੁਣਵਾਈ ਹੈ। ਮਿਸਟਰ ਐਲਬਨੀਸੀ ਨੇ ਖੁਸ਼ੀ ਪ੍ਰਗਟਾਈ ਕਿ ਇਸ ਆਦਮੀ ਨੂੰ ਜਵਾਬਦੇਹ ਬਣਾਇਆ ਗਿਆ ਹੈ।
It's no doubt the sort of misinformation that was put in this emails about someone having COVID-19 and withdrawing from the race and that people weren't able to vote for the Labor candidate because she wasn't running was a real concern, and I think any misinformation should be dealt with seriously. It's good the AFP have done that.
Hun kheed jagat to kuch khabra. ਫੁੱਟਬਾਲ ਫੈਡਰੇਸ਼ਨ ਆਫ ਆਸਟ੍ਰੇਲੀਆ ਅਨੁਸਾਰ ਅਗਰ 2023 ਵਿੱਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਮੇਜ਼ਬਾਨੀ ਵਿੱਚ ਮਹਿਲਾਵਾਂ ਦਾ ਵਰਲਡ ਕੱਪ ਆਯੋਜਨ ਸਫਲ ਰਿਹਾ ਤਾਂ ਉਹ 2030 ਨੂੰ ਫੀਫਾ ਵਰਲਡ ਕੱਪ ਲਈ ਦਾਅਵੇਦਾਰੀ ਵੀ ਪੇਸ਼ ਕਰਨਗੇ। ਯਾਦ ਰਹੇ ਕਿ FFA ਨੇ $46 million ਖਰਚ ਕੇ 2022 ਦੇ ਮੈਨਜ਼ ਵਰਲਡ ਕੱਪ ਵਾਸਤੇ ਦਾਅਵਾ ਪੇਸ਼ ਕੀਤਾ ਸੀ ਜੋ ਬੁਰੀ ਤਰ੍ਹਾਂ ਅਸਫਲ ਰਿਹਾ ਸੀ। ਪਰ ਅਧਿਆਕਸ਼ ਜੇਮਸ ਜੌਨਸਨ ਅਨੁਸਾਰ ਹੁਣ ਹਾਲਾਤ ਬਦਲ ਚੁੱਕੇ ਹਨ ਕਿਉਂਕਿ 2023 ਵਿਮੈਨਜ਼ ਵਰਲਡ ਕੱਪ ਲਈ ਆਸਟ੍ਰੇਲੀਆ ਮੀਤ ਮੇਜ਼ਬਾਨ ਹੈ। ਅਤੇ AFL ਨੇ ਵਿਕਟੋਰੀਅਨ ਮੂਲ ਦੀ 10 ਟੀਮਾਂ ਨੂੰ ਦੂਜੇ ਸੂਬਿਆਂ ਵਿੱਚ ਰਹਿਣ ਦੇ ਆਦੇਸ਼ ਦੇ ਦਿੱਤੇ ਹਨ ਤਾਂ ਕਿ ਉਹ ਆਉਣ ਵਾਲੇ ਗੇੜ ਖੇਡ ਸਕਣ। ਵਿਕਟੋਰੀਆ ਦੇ ਵਸਨੀਕਾਂ ਉੱਤੇ ਦੂਜੇ ਸੂਬਿਆਂ ਵਿੱਚ ਲੱਗੀ ਪਾਬੰਦੀਆਂ ਕਾਰਨ ਹੁਣ ਸਾਰੀ ਵਿਕਟੋਰੀਅਨ ਟੀਮਾਂ ਦੇ ਖਿਡਾਰੀ ਵੈਸਟਰਨ ਆਸਟ੍ਰੇਲੀਆ, ਕੁਈਨਜ਼ਲੈਂਡ ਜਾਂ ਨਿਊ ਸਾਊਥ ਵੇਲਜ਼ ਵਿਖੇ ਰਹਿਣਗੇ। AFL ਅਧਿਆਕਸ਼ ਗਿਲਨ ਮੈਕਲੋਕਲਨ ਅਨੁਸਾਰ ਜਿੱਥੇ ਉਹ ਹਿਦਾਇਤਾਂ ਦੀ ਪੂਰੀ ਪਾਲਣਾ ਕਰਨਾ ਚਾਹੁੰਦੇ ਹਨ ਉੱਥੇ ਉਹ ਖੇਡ ਉੱਤੇ ਘੱਟ ਤੋਂ ਘੱਟ ਵਿਘਨ ਪਾਉਣਾ ਚਾਹੁੰਦੇ ਹਨ।
By the end of Monday, all 10 clubs will have temporarily moved out of Victoria for the next block of matches. As you can imagine, it's been a major logistical exercise to organise the fixture, source training grounds and secure accommodation, I want to thank the governments of Queensland, New South Wales and Western Australia.
ਆਲਮੀ ਮੁਦਰਾ ਤਬਾਦਲੇ ਦਰਾਂ ਅਨੁਸਾਰ ਅੱਜ ਦੇ ਦਿਨ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਇਸ ਪ੍ਰਕਾਰ ਆਂਕੀ ਗਈ ਹੈ। ਯੂਨਾਈਟਿਡ ਸਟੇਟਸ ਵਿਖੇ 69 ਸੈਂਟ ਦੇ ਬਰਾਬਰ, ਕੈਨੇਡਾ ਵਿੱਚ 94 ਸੈਂਟ, ਭਾਰਤ ਵਿੱਚ 51 ਰੁਪਏ 76 ਪੈਸੇ ਅਤੇ ਪਾਕਿਸਤਾਨ ਵਿੱਚ 115 ਰੁਪਏ 67 ਪੈਸੇ। ਅਤੇ ਹੁਣ ਕੱਲ੍ਹ ਯਾਨੀ ਸਨੀਚਰਵਾਰ ਦੇ ਮੌਸਮ ਬਾਰੇ ਮਾਹਿਰਾਂ ਦਾ ਅਨੁਮਾਨ ਪੇਸ਼ ਹੈ। ਪਰਥ ਜ਼ਿਆਦਾਤਰ ਧੁੱਪ 23 ਡਿਗਰੀ, ਐਡੀਲੇਡ ਬਾਰਿਸ਼ ਦੇ ਆਸਾਰ 15 ਡਿਗਰੀ, ਮੈਲਬਨ ਥੋੜ੍ਹੀ ਬਰਸਾਤ ਹੋਵੇਗੀ 13 ਡਿਗਰੀ, ਹੋਬਾਰਟ ਕੁਝ ਬੂੰਦਾਬਾਂਦੀ ਹੋਵੇਗੀ 12 ਡਿਗਰੀ, ਕੈਨਬਰਾ ਸਵੇਰੇ ਮੀਂਹ ਕਣੀ ਫਿਰ ਦਿਨ ਸਾਫ਼ 11 ਡਿਗਰੀ, ਸਿਡਨੀ ਵੀ ਸਵੇਰੇ ਬਾਰਿਸ਼ ਬਾਅਦ ਦਿਨ ਸਾਫ਼ 16 ਡਿਗਰੀ, ਬ੍ਰਿਸਬਨ ਧੁੱਪ ਖਿੜੀ ਰਹੇਗੀ 21 ਡਿਗਰੀ ਅਤੇ ਡਾਰਵਿਨ ਥੋੜ੍ਹੀ ਹੁੰਮਸ ਅਤੇ ਗਰਮ ਦਿਨ 33 ਡਿਗਰੀ। ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਸਮਾਪਤ ਹੋਇਆ। ਮਿਲਦੇ ਹਾਂ ਇੱਕ ਨਿੱਕੇ ਜਿਹੇ ਵਕਫੇ ਤੋਂ ਬਾਅਦ। ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।